ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਹੈ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਜੀਵਨ ਪ੍ਰਸੰਗ। ਆਓ ਉਸਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 40ਵਾਂ ਹੈ ਮਾਈ ਭਾਗ ਭਰੀ। ਇਹ ਪ੍ਰਸੰਗ ਥੋੜ੍ਹਾ ਲੰਬਾ ਹੋਣ ਕਾਰਨ ਇਸੇ ਇੱਕੇ ਪ੍ਰਸੰਗ ਨੂੰ ਦੋ ਹਿੱਸਿਆਂ ਵਿੱਚ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਜੀ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ।
ਕਹਿ ਨਾਨਕ ਗੁਰਪ੍ਰਸਾਦੀ, ਜਿਨ੍ਹਾਂ ਲਿਵਲਾਗੀ ਤਿਨੀ ਵਿੱਚੇ ਮਾਇਆ ਪਾਇਆ। ਭਾਗ ਭਰੀ ਆਪਣੇ ਆਪ ਨਾਲ, ਮੇਰੇ ਬੱਚੇ ਨੂੰ ਕੀ ਹੋ ਗਿਆ, ਕਿਹਾ ਚੰਗਾ ਹੁੰਦਾ ਸੀ, ਰਾਹ ਜਾਂਦੇ ਨਾਲ ਪਿਆਰ ਕਰਦਾ ਸੀ, ਜਣੇ ਖਣੇ ਨੂੰ ਹਸਾਉਂਦਾ ਸੀ, ਹੱਸ ਹੱਸ ਅਤੇ ਹਸਾ ਹਸਾ ਕੇ ਢੇਡੀ ਪੀੜਾਂ ਪਾਉਂਦਾ ਸੀ। ਗਲੀ ਮੁਹੱਲਾ ਸਾਰੇ ਪ੍ਰਸੰਨ ਮੁੱਖ ਪ੍ਰਸੰਨ ਬਦਨ ਆਖਦੇ ਹੁੰਦੇ ਸਨ। ਹੁਣ ਨਾ ਕਿਸੇ ਨਾਲ ਬੋਲਦਾ ਹੈ, ਨਾ ਚਾਲਦਾ ਹੈ, ਨਾ ਹੱਸਦਾ ਹੈ, ਨਾ ਖੇਡਦਾ ਹੈ। ਅਜੇ ਕੁੱਕੜ ਵਾਂਗ ਨਹੀਂ ਦਿੰਦੇ ਕਿ ਖੁੰਭ ਵਾਂਗ ਉੱਠ ਬੈਠਦਾ ਹੈ। ਠੰਡੇ ਠਾਰ ਪਾਣੀ ਨਾਲ ਨਹਾ ਕੇ ਚੌਕਣੀ ਮਾਰ ਕੇ ਬਹਿ ਜਾਂਦਾ ਹੈ। ਸਾਰਾ ਦਿਨ ਨਾ ਬੋਲਦਾ ਹੈ, ਨਾ ਚਾਲਦਾ ਹੈ, ਬੁੱਲ ਫੜਕਦੇ ਦਿਸਦੇ ਹਨ ਪਰ ਸੁਣੀਂਦਾ ਕੁਛ ਨਹੀਂ। ਮੱਥਾ ਅਤੇ ਅੱਖਾਂ ਕੁਛ ਟਿਕਵੀਂ ਉਦਾਸੀ ਵਾਲੇ ਦਿਸਦੇ ਹਨ। ਅੱਗੋਂ ਕਦੇ ਗੁੱਸੇ ਵੀ ਹੋ ਪੈਂਦਾ ਸੀ, ਹੁਣ ਗੱਡੇ ਪਏ ਲੰਘਣ ਮੁਸਕਰਾ ਛੱਡਦਾ ਹੈ। ਕੰਮਕਾਜ 'ਤੇ ਜਾਂਦਾ ਹੈ ਪਰ ਅੱਗੇ ਵਾਂਗੂ ਖੁੱਭ ਕੇ ਕੰਮ ਕਰਦਾ ਨਹੀਂ ਦਿਸਦਾ। ਵੋਟੀ ਵੀ ਆਖਦੀ ਹੈ ਕਿ ਸੁਭਾਅ ਹੋਰ ਵੇ ਅਤੇ ਵੱਖਰਾ ਵੱਖਰਾ ਹੋ ਗਿਆ ਹੈ। ਬਾਲਾਂ ਨਾਲ ਵੀ ਉਹ ਲਾਡੀਆਂ ਨਹੀਂ ਕਰਦਾ ਜੋ ਕਦੇ ਕਰਦਾ ਹੁੰਦਾ ਸੀ। ਤੰਗ ਵੀ ਕਿਸੇ ਨੂੰ ਨਹੀਂ ਕਰਦਾ ਪਰ ਭਿੱਜਦਾ ਵੀ ਕਿਸੇ ਨਾਲ ਨਹੀਂ। ਹੇ ਭਗਵਾਨ, ਮੇਰੇ ਬੱਚੇ ਨੂੰ ਕੀ ਹੋ ਗਿਆ ਹੈ? ਤੀਰਥ ਪਰਸਨ ਗਿਆ, ਸਾਰੀਆਂ ਖੁਸ਼ੀਆਂ ਹੀ ਕਿਤੇ ਡੋਬ ਆਇਆ ਹੈ। ਮੈਂ ਹੁਣ ਬਿਰਤ ਸਾਂ, ਪੁੱਤ ਦੇ ਚਾਉ ਮਲਾਰਾਂ ਦੇ ਆਸਰੇ ਮੇਰੇ ਦਿਨ ਲੰਘਣੇ ਸਨ ਪਰ ਪੁੱਤ ਤਾਂ ਪਤਾ ਨਹੀਂ ਕਿੱਥੋਂ ਦਾ ਰੋਗ ਸਹੇੜ ਲਿਆਇਆ ਹੈ। ਮੈਂ ਕਿਵੇਂ ਕਰਾਂ, ਆਪ ਪੁੱਛ ਨਾ ਲਵਾਂ? ਨੂੰ ਆਖਦੀ ਹੈ ਨਾ ਪੁੱਛੋ, ਕਿਤੇ ਗੁੱਸੇ ਨਾ ਹੋ ਪੈਣ ਜਾਂ ਕਿਤੇ ਘਰੋਂ ਹੀ ਨਾ ਟੁਰ ਪੈਣ, ਪਰ ਮੇਰਾ ਦਿਲ ਨਹੀਂ ਮੰਨਦਾ। ਸੇਵਾ ਦਾਸ ਇੰਨਾ ਨਿਰਦਈ ਕਿੱਥੋਂ ਹੋਣ ਲੱਗਾ ਹੈ ਕਿ ਆਪਣੀ ਮਾਂ ਨਾਲ, ਜਿਸ ਨਾਲ ਸਾਰੀ ਉਮਰ ਅਟੁੱਟ ਪਿਆਰ ਕਰਦਾ ਰਿਹਾ ਹੈ, ਕਦੇ ਇੰਨਾ ਬਿਰਮੋਹਾ ਹੋ ਜਾਏ ਕਿ ਘਰੋਂ ਉੱਠੀ ਟੁਰੇ? ਨਹੀਂ ਨਹੀਂ, ਕਦੇ ਨਹੀਂ। ਅੱਜ ਮੈਂ ਜ਼ਰੂਰ ਪੁੱਛਣਾ ਹੈ। ਉਸਦੇ ਮੂੰਹ ਤੋਂ ਚੁੱਪ ਦੀ ਮੋਹਰ ਤੋੜਨੀ ਹੈ ਅਤੇ ਦਿਲ ਦੀ ਲੈਣੀ ਹੈ। ਕੋਈ ਸਾਨੂੰ ਸੋਝਲਾ ਤਾਂ ਪਵੇ ਕਿ ਬੱਚੇ ਦੇ ਅੰਦਰ ਕੀ ਵਰਤ ਰਹੀ ਹੈ। ਕਿਤੇ ਕੋਈ ਪੀੜਾ ਹੀ ਨਾ ਹੋਵੇ ਜੋ ਸਾਨੂੰ ਦੁੱਖ ਤੋਂ ਬਚਾਉਣ ਦਾ ਮਾਰਿਆ ਨਾ ਦੱਸਦਾ ਹੋਵੇ। ਮਾਈ ਇਹਨਾਂ ਸੋਚਾਂ ਵਿੱਚ ਬੈਠੀ ਸੀ ਕਿ ਸੇਵਾ ਦਾਸ ਜੀ ਆ ਗਏ ਅਤੇ ਮਾਤਾ ਜੀ ਨੂੰ ਸਿਰ ਨਿਵਾ ਕੇ ਆਪਣੇ ਆਸਣ 'ਤੇ ਜਾ ਬੈਠੇ। ਮਾਈ ਵੀ ਸਹਿਜੇ ਸਹਿਜੇ ਕੋਲ ਜਾ ਬੈਠੀ ਅਤੇ ਬੋਲੀ, ਮੈਂ ਵਾਰੀ, ਮੈਂ ਸਦਕੇ ਲਾਲ ਜੀ, ਰਾਜ਼ੀ ਹੋ? ਚਿੱਤ ਚੰਗਾ ਹੈ? ਸੇਵਾ ਦਾਸ, ਹਾਂ ਮਾਂ ਜੀ। ਮਾਤਾ, ਬੱਚਾ ਅੱਜ ਸਵਖਤੇ ਆ ਗਏ ਹੋ? ਸੇਵਾ ਦਾਸ, ਅੱਜ ਕੰਮ ਮੁੱਕ ਗਿਆ ਸੀ। ਮਾਤਾ, ਕੁਝ ਉਪਰੇ ਉਪਰੇ ਰਹਿੰਦੇ ਹੋ, ਚਿੱਤ ਵਿੱਚ ਕੋਈ ਖੇਚਲ ਜਾਂ ਸਰੀਰ ਨੂੰ ਕੋਈ ਔਖ ਤਾਂ ਨਹੀਂ? ਸੇਵਾ ਦਾਸ ਅਚਰਜ ਜਿਹਾ ਹੋ ਕੇ ਫਿਰ ਮੁਸਕਰਾ ਕੇ, ਨਹੀਂ ਮਾਂ ਜੀ। ਮਾਤਾ, ਮੈਂ ਸਦਕੇ ਲਾਲ, ਮੇਰੀ ਖੜ ਪੁੱਜੀ ਪਈ ਹੈ, ਕੋਈ ਦਿਨਾਂ ਦੀ ਖੇਡ ਹੈ। ਤੁਸੀਂ ਜਾਣਦੇ ਹੋ ਬੁੱਢਿਆਂ ਦੇ ਦਿਲ ਹੌਲੇ ਹੋ ਜਾਂਦੇ ਹਨ। ਆਪਣੇ ਸਦਾ ਖਿੜੇ ਸੁਭਾਅ ਮੂਜਬ ਹੱਸਦੇ ਖੇਡਦੇ ਦਿਸਦੇ ਰਿਹਾ ਕਰੋ ਤਾਂ ਮੇਰਾ ਸਮਾਂ ਖੁਸ਼ੀ ਖੁਸ਼ੀ ਬੀਤਦਾ ਹੈ। ਜੇ ਤੁਸੀਂ ਉਦਾਸ ਦਿਸਦੇ ਹੋ, ਮੈਂ ਉਧਰ ਜਾਂਦੀ ਹਾਂ, ਤੁਹਾਡੇ ਚੰਦ ਮੁੱਖ 'ਤੇ ਬਦਲਵੀਂ ਵੇਖ ਕੇ ਮਾਂ ਸਹਿਮ ਜਾਂਦੀ ਹੈ। ਸੇਵਾ ਦਾਸ, ਕਿਉਂ ਮਾਂ ਜੀ, ਮੈਂ ਦੁਖੀ ਨਹੀਂ, ਮੈਂ ਉਦਾਸ ਨਹੀਂ। ਮਾਤਾ, ਫਿਰ ਨਾ ਉਸ ਤਰ੍ਹਾਂ ਹੱਸਦੇ ਹੋ, ਨਾ ਖੇਡਦੇ ਹੋ, ਨਾ ਖਿੜਦੇ ਹੋ, ਨਾ ਸਾਉਂਦੇ ਹੋ, ਨਾ ਗੱਲਾਂ ਕੱਥਾਂ ਨਾਲ ਪਰਚਾਉਂਦੇ ਹੋ, ਚੁੱਪ ਬੋਲਾਂ 'ਤੇ ਬਹਿ ਗਈ ਹੈ। ਤੱਕਣੀ ਵਿੱਚ ਕੋਈ ਟਿਕਾਓ ਟਿਕ ਗਿਆ ਹੈ, ਮੱਥੇ 'ਤੇ ਕੋਈ ਚਾਦਰ ਵਿਛ ਰਹੀ ਹੈ। ਉਹ ਪਿਆਰ ਵਾਲੀ ਮੁਸਕਰਾਹਟ, ਉਹ ਜਿਉਂਦੀ ਜਿਉਂਦੀ ਅੱਖਾਂ ਦੀ ਸਲੋਨੀ ਹਿਲਾਵਟ, ਉਹ ਮੱਥੇ 'ਤੇ ਖੇੜਿਆਂ ਦਾ ਖਿੜਖਿੜ ਪੈਣਾ ਨਹੀਂ ਦੀਦਾ। ਅਸਾਂ ਨਾਲ ਪਿਆਰ ਨਹੀਂ ਕਰਦੇ ਹੋ, ਵੋਟੀ ਨਾਲ ਕੋਈ ਬੇਮਲੂਮੀ ਵਿੱਥ ਹੈ, ਬਾਲਾਂ ਨਾਲ ਓਪਰਾਪਨ ਹੈ, ਕਾਰ ਵਿਹਾਰ ਵਿੱਚ ਕੁਛ ਉਚਾਟ ਲਗਨ ਹੈ। ਇਹ ਸਾਰਾ ਵਟਾਓ ਸਟਾਓ ਸਾਡੇ ਕਲੇਜੇ ਕੱਢ ਰਿਹਾ ਹੈ ਅਤੇ ਦਿਲਗੀਰੀ ਦੇ ਹੱਥ ਦਿਲ ਦੀਆਂ ਵਾਗਾ ਸੌਂਪ ਰਿਹਾ ਹੈ। ਸੇਵਾਦਾਸ ਠੰਡਾ ਸਾਹ ਲੈ ਕੇ, ਮਾਂ ਜੀ ਕੀ ਦੱਸਾਂ, ਮੈਨੂੰ ਕੋਈ ਔਹਰ ਨਹੀਂ, ਕੋਈ ਦਿਲਗੀਰੀ ਨਹੀਂ, ਤੁਸੀਂ ਕੋਈ ਤੋਖਲਾ ਨਾ ਕਰੋ, ਤੋਖਲੇ ਵਾਲੀ ਗੱਲ ਰੱਤੀ ਨਹੀਂ। ਮਾਤਾ ਸ਼ੁਕਰ ਹੈ ਕਿ ਮੇਰੇ ਬੱਚੇ ਨੂੰ ਕਿਸੇ ਤਰ੍ਹਾਂ ਦੀ ਖੇਚਲ ਨਹੀਂ, ਪਰ ਪੁੱਤਰ ਮਾਂ ਸਦਕੇ ਇਹ ਖੇੜੇ ਵਾਲਾ ਸੁਭਾਅ ਚੁੱਪ ਕਿਉਂ ਖਾ ਗਿਆ ਹੈ? ਸੇਵਾਦਾਸ ਕੀ ਦੱਸਾਂ ਮਾਂ, ਵੇਲਾ ਧਿਆਨ ਹੋਵੇ ਤਾਂ ਦਿਲ ਵਿਹਲੀਆਂ ਖੁਸ਼ੀਆਂ ਖੱਪਾਂ ਛੱਪਾਂ ਵਿੱਚ ਸਮਾਂ ਲੰਘਾਉਂਦਾ ਹੈ, ਧਿਆਨ ਕਿਤੇ ਰੁੱਝੇ ਤਾਂ ਫਿਰ ਜ਼ਰਾ ਰੁਝੇਵੇਂ ਤਿੰਨੇ ਆਪਣੀ ਵੱਲ ਰੱਖਣਾ ਹੋਇਆ। ਮਾਤਾ ਕੋਈ ਨਵਾਂ ਵਿਹਾਰ ਕਰ ਆਇਓ, ਜਿਸ ਦਾ ਸਾਨੂੰ ਸਿਰ ਪੈਰ ਨਹੀਂ ਦਿਸਦਾ, ਕਿ ਕੋਈ ਹੋਰ ਨਵਾਂ ਕੰਮ ਕੀਤਾ ਨੇ ਜਿਸਨੇ ਧਿਆਨ ਐਸਾ ਖਿੱਚਿਆ ਹੈ ਕਿ ਮੈਨੂੰ ਮੈਨਾਵਤੀ ਦੇ ਸੁਪਨੇ ਖਾ ਲੱਥੇ ਹਨ। ਸੇਵਾਦਾਸ ਮੁਸਕਰਾ ਕੇ, ਵਿਹਾਰ ਤਾਂ ਨਹੀਂ ਕੀਤਾ, ਕੋਈ ਸੁੱਤੇ ਸੁੱਤੇ ਦੀ ਜਾਗ ਖੁੱਲ ਪਈ ਹੈ, ਮੈਂ ਕਿਸੇ ਜਾਗ ਵਿੱਚ ਰਹਿੰਦਾ ਹਾਂ। ਮਾਂ ਉਹ ਜਾਗ ਭਾਗ ਸੁਲੱਖੀ ਹੋਵੇ, ਪਰ ਕੁਛ ਸਾਨੂੰ ਵੀ ਦੱਸ ਨਾ ਕਿ ਉਸ ਜਾਗ ਨੇ ਸਾਡੇ ਵੱਲੋਂ ਮੂੰਹ ਕਿਉਂ ਚਾ ਕੱਤਿਆ ਹੈ? ਜੇ ਜੀਵਨ ਜੋਗਿਆਂ ਕੋਈ ਉਦਾਸੀ ਦੀ ਗੱਲ ਨਿਖੁੱਟੀ ਮਾਂ ਕੋਲੋਂ ਹੋਈ ਹੋਵੇ ਕਿ ਭਾਗਾਂ ਵਾਲੀ ਮੇਰੀ ਨੂੰਹ ਤੋਂ ਕੋਈ ਅਵਗਿਆ ਹੋ ਗਈ ਹੋਵੇ ਤਾਂ ਦੱਸ, ਤੈਨੂੰ ਕਿਹੀ ਜਾਗ ਆਈ? ਹੇ ਸ਼ਿਵ ਸੁਖ ਵਰਤਾਵੀ, ਮੇਰੀ ਅੰਤਲੀ ਉਮਰਾਂ ਨਾ ਖਰਾਬ ਹੋਵੇ। ਸੇਵਾਦਾਸ ਅੰਮਾ ਜੀ, ਆਪ ਤੋਖਲਾ ਨਾ ਕਰੋ, ਨਾ ਆਪ ਵੱਲੋਂ ਨਾ ਆਪ ਦੀ ਨੂੰਹ ਵੱਲੋਂ ਮੈਨੂੰ ਕੋਈ ਠੋਕਰ ਲੱਗੀ ਹੈ, ਮੇਰੇ ਟੁਰੇ ਜਾਂਦੇ ਦਾ ਅਗੰਮੋ ਕੋਈ ਠੁੱਡਾ ਲੱਗ ਗਿਆ ਹੈ ਅਤੇ ਮੈਂ ਠੋਕਰ ਖਾ ਕੇ ਕਿਸੇ ਜਾਗ ਵਿੱਚ ਆ ਗਿਆ ਹਾਂ। ਮਾਂ ਕਿਹੀ ਜਾਗ, ਜਾਗ ਕਿਹੀ ਆ ਗਈ? ਗੋਪੀ ਚੰਦ ਵਾਲੀ ਜਾਗ ਤਾਂ ਨਹੀਂ? ਮੈਂ ਨਿਖੁੱਟੀ ਸਦਾ ਹੀ ਕਹਿੰਦੀ ਰਹਿੰਦੀ ਸਾਂ, ਬੱਚਾ ਭੱਲੇ ਰਾਹ ਟੁਰਨਾ, ਕਿਤੇ ਕੋਈ ਗੋਰਖ ਤਾਂ ਉਚਾਟ ਮੰਤਰ ਨਹੀਂ ਪੜ੍ਹਾ ਗਿਆ? ਸੇਵਾਦਾਸ ਜ਼ਰਾ ਮੁਸਕਰਾ ਕੇ, ਆਖਰ ਮਾਂ ਸਾਖ ਸਭ 4 ਦਿਨਾਂ ਦੇ ਹੀ ਹਨ, ਕਿਸੇ ਨਾਲ ਤਾਂ ਨਹੀਂ ਨਾ ਨਿਭਣਾ? ਮਾਂ ਮੈਂ ਮੋਈ, ਹਾਏ ਮੈਂ ਤਤਣੀ ਨੇ ਲਾਲ ਨੂੰ ਕਿਉਂ ਤੀਰਥੀ ਟੋਰਿਆ? ਕੌਣ ਕੋਈ ਸਿਰ ਬੂਟੀਆਂ ਧੋਣ ਵਾਲਾ ਲਾਲ ਨੂੰ ਮਿਲ ਪਿਆ ਜੋ ਅੱਜ ਸਾਖ ਝੂਠੇ ਹੋ ਗਏ? ਬੱਚਾ ਜੰਮਣ ਵਾਲੀ, ਦੁੱਖ ਦਰਦਾਂ ਸਹਿ ਕੇ ਪਾਲਣ ਵਾਲੀ, ਸੋਹਾਂ ਸੁਣ ਕੇ ਮੁਖੜਾ ਦੇਖ ਕੇ ਜੀਉਣ ਵਾਲੀ ਵੀ ਕੂੜੀ ਹੋ ਗਈ? ਮੈਂ ਤਾਂ ਕਦੇ ਪਦਾਰਥ ਨਹੀਂ ਮੰਗਿਆ, ਕਦੇ ਗਊਂ ਨਹੀਂ ਆਖੀ, ਮੈਂ ਤਾਂ ਵੇਖ ਵੇਖ ਠਰਦੀ ਹਾਂ, ਮੇਰਾ ਵੀ ਮੋਹ ਕੂੜਾ ਹੈ। ਹਾਏ ਮੇਰੀਆਂ ਲਿਖੀਆਂ, ਲਾਲ ਜੀ ਮੇਰੇ ਤਾਂ ਕੋਈ ਦਿਨ ਬਾਕੀ ਹਨ, ਇਹ ਨਾ ਕੋੜੇ ਕਰ ਦੇਣੇ। ਰੋ ਪਈ। ਸੇਵਾਦਾਸ ਗੰਭੀਰ ਸੁਰ ਵਿੱਚ, ਮਾਂ ਜੀ ਮੈਂ ਕਿਹਾ ਹੈ ਤੋਖਲਾ ਨਾ ਕਰੋ, ਮੈਂ ਜੋਗੀ ਨਹੀਂ ਬਣਨ ਲੱਗਾ, ਕੱਪੜੇ ਨਹੀਂ ਰੰਗਣ ਲੱਗਾ, ਘਰੋਂ ਨਸ ਨਹੀਂ ਜਾਣ ਲੱਗਾ, ਤੁਸੀਂ ਜੇਰਾ ਕਰੋ, ਉਦਾਸੀ ਮੇਰੀ ਵੀ ਮੇਰੀ ਉਦਾਸੀ ਹੈ, ਇਸਦਾ ਵੀ ਫਿਕਰ ਨਾ ਕਰੋ, ਮੈਂ ਅੰਦਰੋਂ ਉਦਾਸ ਨਹੀਂ ਹਾਂ। ਮਾਂ ਕੰਨ 'ਤੇ ਹੱਥ ਫੇਰ ਕੇ, ਜੁਗਾ ਜੀਏ ਵਿਲਾਲ, ਸ਼ੁਕਰ ਹੈ ਤੂੰ ਘਰੋਂ ਨਹੀਂ ਜਾਏਗਾ, ਸ਼ੁਕਰ ਹੈ, ਪਰ ਮੇਰਾ ਮਨ ਚੰਦਰਾ ਅਜੇ ਵੀ ਥਾਵੇਂ ਨਹੀਂ ਆਉਂਦਾ, ਕੁਛ ਤਾਂ ਚਾਨਣਾ ਪਾ, ਕੁਛ ਤਾਂ ਗੰਢ ਖੋਲ, ਕੁਛ ਤਾਂ ਚੁੱਪ ਦੀ ਮੋਹਰ ਤੋੜ, ਮੈਨੂੰ ਇੰਨਾ ਪਤਾ ਲੱਗ ਜਾਏ ਕਿ ਤੇਰੇ ਅੰਦਰ ਕੀ ਵਰਤ ਰਹੀ ਹੈ। ਸੇਵਾਦਾਸ ਅੰਮਾ ਮੇਰੇ ਅੰਦਰ ਇਹ ਵਰਤ ਰਹੀ ਹੈ कि मैं उमरा व्यर्थ गवाई, ए तां हई उदासी। अच्छा जो गई सो गई, बीती हुण संभलीए। ए तां हई मेरे अंदर एक यतन, ए मेहनत दी विचार जो मैनू पछतावे तो साबण दा कम तां लाण लैण देंदी है, पर रुड़ जान दा नुकसान नहीं उठाण देंदी। फिर मैं जिस तरह समझदा हाँ कि उमरा सफल ऐं है, ਉਹ ਕਰਨ ਦਾ ਯਤਨ ਮੇਰੇ ਮਨ ਵਿੱਚ ਇੱਕ ਟਿਕਾਓ ਅਤੇ ਇੱਕ ਠਰੰਮੇ ਦਾ ਸਵਾਦ ਜਿਹਾ ਪੈਦਾ ਕਰਦਾ ਹੈ। ਮਾਂ ਜੀ ਇਹ ਵਰਤਦੀ ਹੈ ਮੇਰੇ ਅੰਦਰ। ਮਾਂ ਅਤੇ ਲਾਲ ਜੀ ਸਾਨੂੰ ਤੁਸੀਂ ਸਹਿਮੇ ਹੋਏ ਦਿਸਦੇ ਹੋ। ਸੇਵਾਦਾਸ ਦਿਸਣਾ ਤਾਂ ਹੋਇਆ, ਮੈਨੂੰ ਐਵੇਂ ਬੀਤ ਗਈ ਦਾ ਅਰਮਾਨ ਅਜੇ ਸ਼ਾਂਤ ਨਹੀਂ ਨਾ ਹੋਇਆ, ਹੋ ਜਾਏਗਾ। ਮਾਂ ਅਤੇ ਫਿਰ ਜੋ ਕੁਛ ਲੱਭਾ ਹੈ ਸੋ ਪੱਕ ਤੈਨੂੰ ਸਾਥੋਂ ਨਹੀਂ ਵਿਛੋੜੇਗਾ। ਪੱਕ ਦੇਖ ਨਿੱਕੇ ਨਿੱਕੇ ਬਾਲਾਂ ਵੱਲ, ਦੇਖ ਬੁੱਢੀ ਮਾਂ ਵੱਲ, ਅਤੇ ਦੇਖ ਮਾਂ ਪਿਓ ਛੱਡ ਆਈ ਤੇਰੇ ਲੜ ਲੱਗੀ, ਤੇਰੇ ਜੋਗੀ ਹੋ ਰਹੀ ਆਪਣੀ ਅਪਣਾਈ ਵੱਲ, ਅਤੇ ਤਰਸ ਕਰੀ ਸਭਨਾ ਤੇ ਲਾਲ, ਕੰਢ ਨਾ ਦਿਖਾਈ, ਅਸੀਂ ਜੋ ਕਹਾਂਗੇ ਕਰਾਂਗੇ। ਸੇਵਾਦਾਸ ਮੁਸਕਰਾ ਕੇ ਅਤੇ ਫਿਰ ਉਦਾਸ ਹੋ ਕੇ, ਮਾਂ ਜੀ ਤੋਖਲਾ ਨਾ ਕਰੋ, ਮੈਂ ਤਿਆਗੀ ਨਹੀਂ ਹੋਣਾ, ਮੈਂ ਤਾਂ ਮਨ ਦਾ ਤਿਆਗ ਸਿੱਖਣਾ ਹੈ। ਸਰੀਰ ਦੇ ਤਿਆਗੀ ਅੱਗੇ ਥੋੜ੍ਹੇ ਹਨ, ਤੁਸੀਂ ਰੱਤੀ ਤੋਖਲਾ ਨਾ ਕਰੋ। ਮਾਂ ਜੀਓ ਸਦਕੇ ਤੇਰੀ ਮਿੱਠੀ ਜੀਭ ਤੋਂ ਅਤੇ ਸਚਿਆਰ ਜੀਭ ਤੋਂ। ਪਰ ਪੁੱਤ ਮਾਂ ਦੀਆਂ ਆਂਦਰਾਂ ਕਮਲੀਆਂ ਹੁੰਦੀਆਂ ਹਨ, ਧੀਰਜ ਬਜ ਬਜ ਕੇ ਮੈਂ ਕਲ ਵੱਲ ਹੋ ਜਾਂਦੀ ਹਾਂ। ਜ਼ਰਾ ਵਧੇਰੇ ਹਾਲ ਦੱਸ, ਕਿਵੇਂ ਹੋਈ ਇਹ ਜਾਗ, ਕਿਵੇਂ ਆਈ, ਕਿਸ ਭਾਗ ਸੁਲੱਖੇ ਕੋਲੋਂ ਆਈ, ਅਤੇ ਕਿਵੇਂ ਇਹ ਟੁਰੀ ਰਹੇਗੀ, ਅਤੇ ਗ੍ਰਹਿਸਥ ਵਿੱਚ ਰਹਿ ਕੇ ਜੋ ਕਿਵੇਂ ਕਮਾਓਗੇ। ਅੱਗੇ ਤਾਂ ਕਦੀ ਨਹੀਂ ਐਸੀ ਹੋਈ। ਸੇਵਾਦਾਸ ਮਾਂ ਜੀ ਮੈਂ ਤੁਹਾਡੇ ਮੂੰਹ ਨੂੰ ਤੋਂ ਸਾਡੀ ਸੁਖਦਾਈ ਮਮਤਾ ਨੂੰ ਸਮਝਦਾ ਹਾਂ, ਪਰ ਅਮੀਏ ਕੀ ਦੱਸਾਂ, ਜਦੋਂ ਮਿਹਰ ਆਉਂਦੀ ਹੈ ਬਹਾਨਾ ਬਣ ਜਾਂਦਾ ਹੈ। ਤੀਰਥ ਯਾਤਰਾ ਕਰਦਿਆਂ ਮੈਨੂੰ ਸੋ ਪਈ ਕਿ ਕੋਈ ਨਵਾਂ ਤੀਰਥ ਪ੍ਰਗਟ ਹੋਇਆ ਹੈ ਅਤੇ ਉਹ ਸਾਡੀ ਪੰਜ ਪਾਣੀਆਂ ਦੀ ਧਰਤੀ ਵਿੱਚ ਹੈ। ਮੈਂ ਕਿਹਾ ਚੰਗਾ ਦਰਸ਼ਨ ਕਰਾਂਗੇ। ਕਿਸੇ ਟਿਕਾਣੇ ਸਫ਼ਰ ਵਿੱਚ ਮੈਂ ਕਿਸੇ ਸਿਪਾਹੀ ਬਾਣੇ ਵਾਲੇ ਆਦਮੀ ਨੂੰ ਕੁਛ ਪੜਦਿਆਂ ਡਿੱਠਾ ਅਤੇ ਮਖੌਲ ਕੀਤਾ। ਮਖੌਲ ਕਰਨਾ ਸੀ ਕਿ ਉਹ ਮੇਰੇ ਗਲ ਪੈ ਗਿਆ। ਮੈਂ ਆਖਾਂ ਸਿਪਾਹੀ ਕੀ ਅਤੇ ਜੋਗ ਕੀ, ਅਤੇ ਉਹ ਕਹੇ ਉਹ ਜੋਗ ਕਾਦਾ ਜੋ ਹਰ ਕੋਈ ਨਾ ਕਰ ਸਕੇ। ਸਿਪਾਹੀ ਕੀ ਅਤੇ ਵਿਹਾਰੀ ਕੀ, ਧੋਬੀ ਕੀ ਅਤੇ ਬਾਣੀਆਂ ਕੀ, ਤਿਆਗੀ ਕੀ ਅਤੇ ਗ੍ਰਹਿਸਥੀ ਕੀ, ਜੋਗ ਉਹ ਜੋ ਸਭ ਨੂੰ ਜੋਗੀ ਬਣਾ ਕੱਢੇ। ਜੇ ਜੋਗ ਨੇ ਹਰ ਕਿਸੇ ਲਈ ਨਹੀਂ ਆਉਣਾ ਤਾਂ ਉਹ ਕਾਦਾ ਜੋਗ। ਤੂੰ ਜਾਣਨੀ ਹੈ ਮੇਰਾ ਜੁਗਤੀ ਸੁਭਾਅ, ਮੈਂ ਕਰ ਬੈਠਾ ਸਾਂ ਮਾਹੌਲ, ਮੈਨੂੰ ਲੈਣੇ ਦੇ ਦੇਣੇ ਪੈ ਗਏ। ਉਸ ਤਲਵਰੀਏ ਨੇ ਉਹ ਗਿਆਨ ਦੇ ਵਾਕ ਦਿੱਤੇ ਕਿ ਮੈਂ ਹਾਰ ਗਿਆ ਅਤੇ ਹਾਰ ਮੰਨੀ, ਪਰ ਹਾਰ ਤੋਂ ਛੁਟਕਾਰਾ ਨਾ ਹੋਇਆ। ਮੇਰੇ ਅੰਦਰ ਖੋ ਲੱਗ ਗਈ ਕਿ ਇਸ ਤੋਂ ਉਹ ਭੇਦ ਮਿਲੇ ਜਿਸ ਨਾਲ ਗ੍ਰਹਿ ਵਿੱਚ ਜੋਗ ਮਿਲੇ। ਬਸ ਮਾਂ ਮੈਂ ਸਿਰ ਜਾਦੂ ਧੂੜੇ ਹੋਏ ਵਾਂਗ ਪਿਆ ਮਗਰ ਮਗਰ ਫਿਰਾਂ। ਉਸਨੇ ਮੈਨੂੰ ਬੜਾ ਕੁਝ ਦੱਸਿਆ, ਪਰ ਆਖਿਆ ਕਿ ਜਦੋਂ ਘਰਾਂ ਨੂੰ ਮੁੜੇ ਪਹਾੜੀ ਚੜ੍ਹਨ ਤੋਂ ਪਹਿਲਾਂ ਰਾਵੀ ਬਿਆਸ ਦੇ ਵਿਚਕਾਰ ਅੰਮ੍ਰਿਤ ਤੀਰਥ 'ਤੇ ਜਾਵੀਂ। ਸੋ ਮਾਂ ਮੈਂ ਮੁੜਦੀ ਵਾਰੀ ਉੱਥੇ ਗਿਆ, ਤੀਰਥ ਡਿੱਠਾ ਸ਼ਾਹੀ ਸੜਕ ਤੋਂ ਕੋ ਸਵਾ ਕੋ 'ਤੇ ਹੈ, ਬੜਾ ਰਮਣੀਕ ਟਿਕਾਣਾ ਹੈ। ਤੀਰਥ ਕਾਹਦਾ, ਤੀਰਥ ਰਾਜ ਹੈ। ਦਰਸ਼ਨ ਕਰਕੇ ਬੜੀ ਠੰਡ ਪਈ, ਅੱਠ ਪੈਰ ਕੀਰਤਨ ਹੁੰਦਾ ਹੈ, ਪਰਮੇਸ਼ੁਰ ਦਾ ਜਸ ਬੜੇ ਬੜੇ ਰਸੀਏ ਅਤੇ ਕਰਨੀ ਵਾਲੇ ਲੋਕ ਕਰਦੇ ਹਨ। ਜਲ ਦੇ ਵਿਚਕਾਰ ਮੰਦਰ ਖੜ੍ਹਾ ਹੈ, ਦਰਸ਼ਨ ਰੋਸ਼ਨੀ ਸ਼ੁਆ ਚਰਜ ਹੈ। ਇੱਥੇ ਆ ਕੇ ਮੈਨੂੰ ਪਤਾ ਲੱਗਾ ਕਿ ਇੱਥੇ ਦੋ ਤੀਰਥ ਹਨ, ਇੱਕ ਇਹ ਤੀਰਥ ਅਤੇ ਇੱਕ ਤੀਰਥ ਵਾਲਾ ਆਪ। ਮਾਂ ਉਤਾਵਲੀ ਹੋ ਕੇ, ਕੋਈ ਜੋਗੀ ਉਹ ਕੌਣ ਸੀ? ਸੇਵਾਦਾਸ ਮਾਂ ਉਹ ਗ੍ਰਹਿਸਥੀ ਹੈ। ਮਾਂ ਸ਼ੁਕਰ, ਹਾਂ ਫਿਰ ਕਿਵੇਂ ਹੋਈ? ਸੇਵਾਦਾਸ ਪਤਾ ਲੱਗਾ ਕਿ ਇੱਕ ਤਾਂ ਇਹ ਤੀਰਥ ਹੈ ਅਤੇ ਇੱਕ ਤੀਰਥ ਰੂਪ ਇਸ ਤੀਰਥ ਦਾ ਵਾਲੀ ਹੈ। ਉਸ ਦੇ ਦਰਸ਼ਨ ਹੋਣ ਦੀ ਆਸ ਲੱਗੀ। ਉਹ ਇੱਕ ਪਿੰਡ ਗਏ ਹੋਏ ਸੀ, ਉਡੀਕ ਵਿੱਚ ਮੈਂ ਠਹਿਰ ਗਿਆ। ਉਹ ਆਏ, ਸੱਚਮੁੱਚ ਆਏ, ਮੈਂ ਡਿੱਠੇ ਅਤੇ ਸੱਚੀ ਮੁੱਚੀ ਡਿੱਠੇ ਡਿੱਠੇ ਹਾਂ ਮਾਂ, ਨੈਣ ਬੰਦ ਹੋ ਗਏ, ਕੁਝ ਅਥਰੂ ਟੈਠੇ। ਹਾਂ ਮਾਂ, ਮੈਂ ਡਿੱਠੇ, ਨੈਣਾਂ ਵਿੱਚ ਬਹਾਲੇ, ਨੈਣਾਂ ਤੋਂ ਅੰਦਰ ਲੰਘ ਗਏ, ਕਿਤੇ ਅੰਦਰ ਚਲੇ ਗਏ, ਕਿਤੇ ਜਾ ਕੇ ਬਹਿ ਗਏ। ਹੈਂ ਮਾਂ, ਤੱਕੋ ਨਾ ਟਿਕ ਗਏ ਅੰਦਰ ਵਾਰ, ਅੰਦਰ ਬਹਿ ਗਏ। ਫਿਰ ਮੈਂ ਨੈਣ ਖੋਲ੍ਹੇ ਤਾਂ ਮੇਰੇ ਸਾਹਮਣੇ ਖੜ੍ਹੇ ਸਨ ਅਤੇ ਤੀਰ ਮੇਰੇ ਸਿਰ ਨਾਲ ਲਾ ਰੱਖਿਆ ਸਾਨੇ। ਮੈਂ ਬੇਵੱਸਾ ਹੋ ਕੇ ਪੈਰਾਂ 'ਤੇ ਟਹਿ ਪਿਆ, ਮੇਰੇ ਨੈਣ ਬੰਦ ਹੋ ਗਏ। ਤਾਂ ਕੀ ਵੇਖਾਂ, ਉਹ ਮੇਰੇ ਅੰਦਰ ਉਸੇ ਤਰ੍ਹਾਂ ਬਿਰਾਜੇ ਹਨ। ਫਿਰ ਮੇਰਾ ਜੀ ਨਾ ਕਰੇ ਅੱਖਾਂ ਖੋਲ੍ਹਾਂ, ਮੈਂ ਕਹਾਂ ਮਤੇ ਬਾਹਰ ਨਾ ਨਿਕਲ ਜਾਣ, ਪਰ ਕੁਝ ਚਿਰ ਮਗਰੋਂ ਮੇਰੇ ਸਿਰ 'ਤੇ ਪਿਆਰ ਮਿਲਿਆ। ਮੈਂ ਫਿਰ ਤੱਕਿਆ ਤਾਂ ਉਹ ਉਵੇਂ ਖੜ੍ਹੇ ਸਨ, ਨਹੀਂ ਮੇਰੇ ਪਰ ਝੁੱਕ ਰਹੇ ਸਨ ਅਤੇ ਮੇਰੇ ਸਿਰ 'ਤੇ ਪਿਆਰ ਦੇ ਰਹੇ ਸਨ। ਮੈਂ ਜਾਤਾ ਮੇਰੇ ਅੰਦਰੋਂ ਨਿਕਲ ਆਏ, ਦੇਖਣ ਲਈ ਮੈਂ ਫਿਰ ਨੈਣ ਮੀਟੇ ਤਾਂ ਉਸੇ ਤਰ੍ਹਾਂ ਅੰਦਰ ਵਸ ਰਹੇ ਸਨ। ਮੈਂ ਫਿਰ ਬਾਹਰ ਤੱਕਿਆ ਤਾਂ ਕਿਰਪਾਲ ਮਿਹਰਾਂ ਕਰ ਰਹੇ ਸਨ। ਮੇਰੀ ਸਮਝੇ ਨਾ ਆਇਆ ਕਿ ਅੰਦਰ ਹਨ ਕਿ ਬਾਹਰ, ਕਿ ਨੈਣ ਮੀਟਿਆਂ ਅੰਦਰ ਲੰਘ ਜਾਂਦੇ ਹਨ, ਖੋਲ੍ਹਿਆਂ ਬਾਹਰ ਆ ਜਾਂਦੇ ਹਨ। ਮੈਂ ਬਹੁਰਾ ਜਿਹਾ ਹੋ ਗਿਆ। ਉਹ ਬਹੁਰਾ ਸਭ ਕੋਈ ਹੋਵੇ, ਤੂੰ ਹੋਵੇਂ, ਤੇਰਾ ਪਰਿਵਾਰ ਹੋਵੇ, ਉਹ ਬਹੁਰਾਪਨ ਹੋਸ਼ਾਂ ਤੋਂ ਸੋਹਣਾ ਹੈ। ਕੀ ਦੱਸਾਂ ਸਵਾਦ ਅੰਮਾ, ਰੋ ਕੇ ਲੂੰ ਲੂੰ ਵਿੱਚ ਇੱਕ ਝਰਨਾਹਟ ਸੀ ਅਤੇ ਰਸ ਸੀ ਅਤੇ ਹਲਕਾਪਨ ਸੀ ਅਤੇ ਵਿੱਚ ਵਿੱਚ ਇੱਕ ਲਹਿਰ ਆਪੇ ਗੁੰਮ ਹੋਣ ਦੀ ਸੀ। ਖੈਰ ਵੇਖੇ ਬਿਨਾਂ ਕੀ ਪਤਾ, ਜਦੋਂ ਮੈਨੂੰ ਉਸ ਤੀਰਾਂ ਵਾਲੇ ਨੇ ਪਿਆਰ ਦੇ ਕੇ ਰਸ ਵਿੱਚ ਰੰਗ ਲਿਆ ਤਾਂ ਕਿਹਾ ਸਾਵਧਾਨ ਹੋ, ਨਿਹਾਲ ਸਿੱਖਾ ਨਿਹਾਲ, ਜਪ ਵਾਹਿਗੁਰੂ। ਤਾਂ ਮਾਂ ਮੈਂ ਕੀ ਡਿੱਠਾ ਕਿ ਲੂੰ ਲੂੰ ਵਿੱਚ ਆਪੇ ਵਾਹਿਗੁਰੂ ਵਾਹਿਗੁਰੂ ਹੋ ਰਿਹਾ ਹੈ ਅਤੇ ਇੱਕ ਸਵਾਦ ਦੀ ਛੈਬਰ ਲੱਗ ਰਹੀ ਹੈ। ਮਾਂ ਕੁਛ ਸਵਾਦ ਵਿੱਚ ਕੁਛ ਘਬਰਾ ਕੇ ਤੇ ਬੱਚਾ ਸਦਾ ਸ਼ਿਵ ਛੱਡ ਆਇਓ। ਸੇਵਾਦਾਸ ਨਾ ਮਾਂ, ਲੈ ਆਇਆ, ਸਦਾ ਕਲਿਆਣ ਰੂਪ ਹੈ ਜਿਹੜਾ ਉਹ ਵਸ ਗਿਆ ਲੂਣ ਲੂਣ ਵਿੱਚ, ਉਹ ਧੱਸ ਗਿਆ ਅੰਦਰਲੇ ਦੇ ਅੰਦਰ, ਮੈਂ ਛੱਡ ਕਿਉਂ ਆਇਆ। ਹਾਂ ਇੱਕ ਨਿਰਜਿੰਦ ਵਹਿਮ ਆਪੇ ਨੂੰ ਚਮੋੜਿਆ ਹੋਇਆ ਸੀ, ਉਹ ਜ਼ਰੂਰ ਟਹਿ ਪਿਆ। ਮਨ ਦੇ ਖਿਆਲ ਹਨ, ਵਹਿਮ ਹਨ, ਮਨ ਦੇ ਸਾਜੇ ਦੇਵ ਮਨ ਦਾ ਆਪਣਾ ਰੂਪ ਹਨ, ਪਰ ਜੋ ਸੱਚੀ ਮੁੱਚੀ ਦਾ ਹੈ ਉਹ ਜੀਵਦਾ ਹੈ, ਜਾਗਦਾ ਹੈ। ਉਹਦੇ ਆਇਆਂ ਜਿੰਦ ਆਉਂਦੀ ਹੈ, ਅੰਦਰ ਇੱਕ ਜਾਗਰਤ ਆਉਂਦੀ ਹੈ, ਸਦਾ ਜਾਗ ਦੀ ਪ੍ਰਤੀਤੀ ਉਹ ਆਉਂਦੀ ਹੈ। ਸੋ ਮਾਂ ਮੇਰੇ ਅੰਦਰ ਇਹ ਵਰਤੀ। ਮਾਂ ਵਰਤੀ ਤੇ ਇਹ ਤਾਂ ਚੰਗੀ ਵਰਤੀ, ਸੁੱਖਾਂ ਦੀ ਵਰਤੀ, ਫਿਰ ਹੱਸਦਾ ਕਿਉਂ ਨਹੀਂ? ਲੱਭਾ ਕੁਝ ਲੱਭਾ, ਸਭ ਤੋਂ ਚੰਗਾ ਲੱਭਾ, ਫਿਰ ਵੈਰਾਗ ਕਿਉਂ? ਸੇਵਾਦਾਸ ਮਾਂ ਤੋਖਲਾ ਨਾ ਕਰ, ਮੇਰਾ ਵੈਰਾਗ ਮੇਰਾ ਹੈ, ਇਹ ਦਾਤੇ ਦਾ ਨਹੀਂ। ਦਾਤੇ ਤਾਂ ਸੁੱਖ ਤੇ ਰਸ ਤੇ ਠੰਡ ਤੇ ਉਮਾ ਬਖਸ਼ਿਆ। ਮੈਨੂੰ ਜਦੋਂ ਸਵਾਦ ਆਵੇ ਹੌਕਾ ਆ ਘੇਰਦਾ ਹੈ ਕਿ ਹਾਏ ਮੈਂ ਇੰਨੀ ਉਮਰਾਂ ਐਵੇਂ ਕਿਉਂ ਗਵਾਈ। ਇਹ ਅਰਮਾਨ ਮੇਰੀ ਉਦਾਸੀ ਹੈ। ਮੇਰਾ ਧਿਆਨ ਉਸ ਅੰਦਰ ਬੈਠੇ ਦੇ ਰੰਗ ਵਿੱਚ ਰਹਿਣ ਕਰਕੇ ਮੈਂ ਟਿਕਾਅ ਵਿੱਚ ਹਾਂ। ਉਂਝ ਮੈਂ ਅੱਗੇ ਤੋਂ ਕਿਤੇ ਵਧੀਕ ਖੁਸ਼ ਹਾਂ, ਪਰ ਖੁਸ਼ੀ ਦੀ ਕਿਸਮ ਹੋਰ ਹੈ। ਮਾਂ ਤੇ ਫਿਰ ਪੁੱਤ, ਉਹਨਾਂ ਕਲਿਆਣ ਰੂਪ ਜੀ ਨੇ ਤੁਸਾਂ ਕੀ ਨਾ ਕਿਹਾ? ਲੈ ਕਮੰਡਲ, ਪਾੜ ਕੱਪੜੇ, ਮਲ ਸਵਾ ਅਤੇ ਬੈਠ ਧੂਣੀ ਰਮਾ ਕੇ। ਇਸ ਸਵਾਦ ਵਿੱਚ ਜਿਵੇਂ ਭਰਥਰੀ ਨੂੰ ਕਿਹਾ ਸੀ ਅਤੇ ਉਹ ਰੋਂਦੀ ਪਿੰਗਲਾ ਛੱਡ ਕੇ ਸਾਧਨੀ ਹੋ ਕੇ ਨਾਲ ਸੇਵਾ ਕਰਨ ਦੀ ਬੇਨਤੀ ਕਰਨ ਵਾਲੀ ਵਿਲਕ ਦੀ ਨਾਰ ਨੂੰ ਛੱਡ ਕੇ ਟੁਰ ਗਿਆ ਅਤੇ ਜਿਵੇਂ ਵਾਸਤੇ ਘੱਤ ਦੀ ਮਿਹਨਾਵਤੀ ਨੂੰ ਲਾਉਂਦਿਆਂ ਅਤੇ ਰਣਵਾਸ ਦੇ ਸਾਰੇ ਸਮਾਜ ਨੂੰ ਛਾਲਾਂ ਮਾਰ ਮਾਰ ਮਰਦਿਆਂ ਵੇਖ ਕੇ ਵੀ ਟੁਰ ਗਿਆ ਸੀ ਗੋਪੀ ਚੰਦ। ਸੇਵਾਦਾਸ ਕਾਲਾ ਹੋ ਕੇ, ਨਾ 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 ਮਾਂ, ਉਹ ਆਪ ਗ੍ਰਸਤੀ ਹਨ, ਪਰਿਵਾਰ ਵਾਲੇ ਹਨ, ਮਾਤਾ ਵਾਲੇ ਹਨ, ਮਾਤਾ ਦਾ ਬੜਾ ਸਤਿਕਾਰ ਕਰਦੇ ਹਨ। ਮਾਂ ਫਿਰ ਜੋਗੀ ਹਨ, ਸੇਵਾਦਾਸ ਬ੍ਰਹਮ ਜੋਗੀ, ਜੋਗੀਆਂ ਦੇ ਪੂਜੇ। ਜੇ ਕੁਫਰ ਨਾ ਹੋਵੇ ਤਾਂ ਮੈਂ ਕਹਾਂਗਾ ਕਿ ਉਹ ਆਪ ਹਨ, ਸਾਰੇ ਅਵਤਾਰਾਂ ਦੇ ਗੁਰੂ ਹਨ, ਉੱਤੋਂ ਤੁਰੋਂ ਆਏ ਹਨ। ਮਾਂ ਕਿਸੇ ਨੂੰ ਨਹੀਂ ਆਖਦੇ ਕਿ ਸਾਧੂ ਹੋ ਜਾਓ। ਸੇਵਾਦਾਸ ਕੋਈ ਤਿਆਗੀ ਆ ਜਾਵੇ ਤਾਂ ਉਸਨੂੰ ਵੀ ਤਾਰਦੇ ਹਨ, ਪਰ ਤਿਆਗ ਉਹਨਾਂ ਨੇ ਮਾਰਗ ਨਹੀਂ ਬਣਾਇਆ। ਉਹ ਪਰਵਾਨ ਗ੍ਰਸਤ ਉਦਾਸ ਦਾ ਮਾਰਗ ਟੋਰ ਰਹੇ ਹਨ। ਗ੍ਰਸਤ ਵਿੱਚ ਪਰਮੇਸ਼ਰ ਮਿਲਾਉਂਦੇ ਹਨ। ਉਂਝ ਵਿਤਕਰਾ ਕੋਈ ਨਹੀਂ ਕਿ ਤਿਆਗੀ ਨੂੰ ਨਹੀਂ ਤਾਰਨਾ, ਤਾਰਦੇ ਸਭ ਨੂੰ ਹਨ, ਪਰ ਗ੍ਰਸਤੀ ਨੂੰ ਤਿਆਗ ਦਾ ਉਪਦੇਸ਼ ਨਹੀਂ ਕਰਦੇ। ਗ੍ਰਸਤ ਨੂੰ ਪਰਿਵਾਰ ਨੂੰ ਹੀ ਉਹ ਪਰਮੇਸ਼ਰ ਰਸੀਏ ਕਰ ਦਿੰਦੇ ਹਨ। ਮਾਂ ਵਾਹ ਵਾਹ, ਧੰਨ ਬੱਚਾ ਤੇਰੇ ਭਾਗ ਅਤੇ ਧੰਨ ਸਾਡੇ ਭਾਗ। ਤੁਸੀਂ ਲਾਲ ਜੀ ਉਹਨਾਂ ਦੀ ਮਾਈ ਦਾ ਦਰਸ਼ਨ ਕੀਤਾ ਹੈ, ਉਹ ਮਾਂ ਨੂੰ ਪਿਆਰ ਕਰਦੇ ਹਨ। ਸੇਵਾਦਾਸ ਮੁਸਕਰਾ ਕੇ, ਹਾਂ ਮਾਂ ਜੀ। ਇਸ ਪ੍ਰਕਾਰ ਦੀਆਂ ਗੱਲਾਂ ਬਾਤਾਂ ਮਗਰੋਂ ਮਾਂ ਪੁੱਤ ਵਿਛੜੇ। ਪੁੱਤ ਨੇ ਬਾਹਰ ਜਾ ਕੇ ਪਾਠ ਕੀਤਾ, ਅਰਦਾਸ ਕੀਤੀ, ਘਰ ਆਇਆ, ਪ੍ਰਸ਼ਾਦ ਛਕਿਆ ਅਤੇ ਸੌਂ ਗਿਆ। ਮਾਂ ਵੀ ਰੋਟੀ ਖਾ ਕੇ ਸੌਂ ਗਈ, ਪਰ ਪਹਿਲਾ ਠੌਂਕਾ ਘੰਟੇ ਕੁ ਦੀ ਨੀਂਦ ਦੇ ਮਗਰੋਂ ਖੁੱਲ੍ਹ ਗਿਆ ਅਤੇ ਫਿਰ ਨੀਂਦ ਨਾ ਪਵੇ। ਪੁੱਤ ਨਾਲ ਕੀਤੇ ਬਚਨ ਅੱਖਾਂ ਅੱਗੇ ਆਉਣ, ਤਿਆਗ ਕੀਤੇ ਬਿਨਾਂ, ਟੱਬਰ ਛੱਡੇ ਬਿਨਾਂ ਜੋਗ, ਐਡੀ ਅਚਰਜ ਗੱਲ ਸੀ ਕਿ ਪਣਤਾਣੀ ਇਸ ਨੂੰ ਮੰਨ ਨਹੀਂ ਸਕਦੀ ਸੀ। ਪਰ ਹੁਣ ਸਾਹਮਣੇ ਆਪਣੇ ਪੁੱਤ ਨੂੰ ਵੇਖਦੀ ਸੀ ਅਤੇ ਪੁੱਤ ਦੇ ਤਾਰਨਹਾਰ ਦੇ ਹਾਲ ਸੁਣਦੀ ਸੀ। ਕਿੰਨਾ ਚਿਰ ਸੋਚਾਂ ਸੋਚ ਕੇ ਉਸਦੇ ਮਨ ਨੇ ਐਂ ਵਿਚਾਰਿਆ ਕਿ ਹੁਣ ਕਲਯੁੱਗ ਹੈ, ਜੀਵਾਂ ਦੇ ਬਲ ਘੱਟ ਗਏ ਹਨ, ਸਤਿਆ ਅਤੇ ਸਤ ਦੋਵੇਂ ਨੀਵੇਂ ਹੋ ਗਏ ਹਨ। ਨਾ ਸਰੀਰ ਵਿੱਚ ਤਤਖਿਆ ਦਾ ਬਲ ਹੈ, ਨਾ ਮਨ ਵਿੱਚ ਤਿਆਗ ਲਈ ਕਾਫੀ ਹੱਠ ਹੈ। ਭਗਵਾਨ ਨੇ ਜਗਤ ਦੀ ਕਲਿਆਣ ਕਰਨੀ ਹੋਈ, ਇਸ ਕਰਕੇ ਸੋ ਵਿਸਵਾ ਉਹ ਆਪ ਆਇਆ ਹੈ, ਜੋ ਜੀਵਾਂ ਦਾ ਉਧਾਰ ਕਿਸੇ ਸੌਖੇ ਰਸਤੇ ਕਰੇ। ਗ੍ਰਸਥ ਵਿੱਚ ਉਦਾਸ ਕੋਈ ਨਵਾਂ ਸ਼ਾਸਤਰ ਹੈ, ਨਵਾਂ ਤਰੀਕਾ ਹੈ। ਹਾਂ, ਯੁੱਗ ਯੁੱਗ ਦਾ ਅਵਤਾਰ ਆਉਂਦਾ ਆਇਆ ਹੈ, ਕਲਯੁੱਗ ਦਾ ਅਵਤਾਰ ਨਹੀਂ ਸੀ ਹੋਇਆ, ਹੁਣ ਇਸ ਯੁੱਗ ਦੀ ਲੋੜ ਮੁਜਬ ਆਪ ਆਇਆ ਹੋਣਾ ਹੈ। ਨਹੀਂ ਤਾਂ ਪੁੱਤਰਾਂ ਧੀਆਂ ਮਾਵਾਂ ਭੈਣਾਂ ਵਿੱਚ ਬੈਠਿਆਂ ਆਤਮਾ ਦੀ ਕਲਿਆਣ ਕਿਵੇਂ? ਹਾਂ ਸੱਚੀ, ਬੱਚਾ ਆਖਦਾ ਸੀ ਮੈਂ ਦਰਸ਼ਨ ਕੀਤਾ ਹੈ ਤਾਂ ਮੇਰੇ ਅੰਦਰ ਜਾ ਵਸੇ ਅਤੇ ਹੁਣ ਤੱਕ ਵਸਦੇ ਹਨ। ਇਹ ਅੰਦਰ ਕੌਣ ਵਸ ਸਕਦਾ ਹੈ? ਇਹ ਪ੍ਰਤੱਖ ਸ਼ਕਤੀ ਹੈ, ਇਹ ਕਰਾਮਾਤ ਹੈ, ਇਹ ਅਵਤਾਰ ਦੀ ਨਿਸ਼ਾਨੀ ਹੈ। ਤਾਰਨਹਾਰ ਠੀਕ ਹੈ, ਭਲਾ ਸੇਵਾਦਾਸ ਐਡਾ ਮਖੌਲੀਆ ਰਾਹ ਜਾਂਦੇ ਨੂੰ ਜੁਗਤ ਕਰੇ, ਇਹ ਕਿਸ ਤੋਂ ਸੱਟ ਖਾਂਦਾ ਸੀ? ਸੱਟ ਵੀ ਕਈ ਖਾਧੀ ਸੂ। ਮੇਰਾ ਦੁਲਾਰਾ, ਵੋਟੀ ਦਾ ਪਿਆਰਾ, ਬਾਲਾਂ ਦਾ ਪ੍ਰੇਮੀ ਕਿਸ ਤਰ੍ਹਾਂ ਆਪਣੇ ਧਿਆਨ ਮਗਨ ਰਹਿੰਦਾ ਹੈ? ਹੈਂ, ਅਸੀਂ ਜਾਂ ਤਾਂ ਦੁਖੀ ਹੈ, ਉਦਾਸ ਹੈ, ਪਰ ਉਹ ਅੰਦਰੋਂ ਲਾਲ ਗੁਲਾਲ ਸੀ। ਵਾਹ ਵਾਹ ਮੇਰੇ ਲਾਲ, ਤੂੰ ਠੀਕ ਠੋਕਰ ਖਾਧੀ, ਕਿਸੇ ਨੂੰ ਮਖੌਲ ਕੀਤਾ, ਸਿਪਾਹੀ ਜ਼ਾਦੇ ਨੂੰ। ਹੈਂ, ਮਖੌਲੋਂ ਦਰੋਪਦੀ ਮਾਰੀ ਗਈ, ਪਰ ਤੂੰ ਤਰ ਗਿਆ। ਸਿਪਾਹੀ ਜੋਗੀ ਹੋਊ, ਕੁਸ਼ਲ ਜੋਗੀ ਜਿਸਨੇ ਮਖੌਲ ਦੇ ਬਦਲੇ ਪੁੱਤ ਨੂੰ ਸੱਚੇ ਮਾਰਗ ਪਾ ਦਿੱਤਾ। ਵਾਹ ਵਾਹ ਭਾਗ ਹੋਏ, ਜੇ ਪੁੱਤ ਘਰੋਂ ਨਾ ਟੁਰ ਜਾਏ ਅਤੇ ਜੋਗ ਕਮਾਏ ਤਾਂ ਮੈਂ ਕਿਉਂ ਉਧਰਾਂ? ਖੁਸ਼ ਨਾ ਹੋਵਾਂ, ਸ਼ੁਕਰ ਨਾ ਕਰਾਂ? ਅੱਜ ਮੈਂ ਨਾ ਮੰਤੀ ਹੁੰਦੀ, ਕਿਉਂ ਰੋ ਰੋ ਮਰਦੀ? ਪੁੱਤ ਨੂੰ ਤਖ਼ਤ 'ਤੇ ਬੈਠਾ ਜੋਗ ਕਮਾਉਂਦਾ ਵੇਖਦੀ, ਪਰ ਜੁਗਾਂ ਦੇ ਧਰਮ, ਹਾਂ ਪਿੰਗਲਾ ਕਿਉਂ ਰੋ ਰੋ ਮਰਦੀ? ਕਿਉਂ ਨਾ ਭਰਥਰੀ ਰਾਜ ਕਮਾਉਂਦਾ ਅਤੇ ਪਿੰਗਲਾਂ ਦੇ ਮੰਦਰਾਂ ਵਿੱਚ ਰਾਤ ਭੋਜਨ ਵਿੱਚ ਲਾਉਂਦਾ ਅਤੇ ਪਿੰਗਲਾਂ ਦੇ ਮੰਦਰਾਂ ਵਿੱਚ ਰਾਤ ਭਜਨ ਵਿੱਚ ਲਾਉਂਦਾ? ਵੇਖਾਂ ਅਸੀਂ ਸੌ ਗਏ ਹਾਂ, ਪੁੱਤ ਸੌ ਗਿਆ ਹੈ, ਅੱਧੀ ਰਾਤ ਬੀਤੀ ਹੈ, ਵੇਖੋ ਲਾਲ ਖੁੰਭ ਵਾਂਗੂ ਉੱਠ ਬੈਠਾ ਹੈ, ਆਪਣੇ ਮੰਜੇ 'ਤੇ ਹੀ ਆਸਣ ਲਾਏ ਧਿਆਨ ਮਗਨ ਹੈ। ਪਿੰਗਲਾ ਆਖਦੀ ਸੀ, ਬਾਗ ਵਿੱਚ ਬੰਗਲਾ ਪੁਆ ਦਿੰਦੀ ਹਾਂ, ਤੂੰ ਜੋਗ ਕਮਾਂ ਮੈਂ ਦਰਸ਼ਨ ਕਰਾਂ, ਪਰ ਭਰਥਰੀ ਆਖੇ ਜੋਗ ਹੋ ਹੀ ਨਹੀਂ ਸਕਦਾ। ਦੇਖੋ ਮੇਰੀ ਕਰਮਾਂ ਵਾਲੀ ਨੂੰਹ ਦਾ ਪਤੀ ਕਿਸ ਤਰ੍ਹਾਂ ਸਾਨੂੰ ਸੁੱਤਾ ਜਾਣ ਕੇ ਘਰ ਨੂੰ ਬੰਨ ਬਣਾ ਬੈਠਾ ਹੈ। ਹੁਣ ਘਰ ਬੰਨ ਹੈ, ਸਾਰੇ ਸੁੱਤੇ ਪਏ ਹਨ, ਸੁੱਤਾ ਮੋਇਆ ਇੱਕ ਬਰਾਬਰ ਹੈ। ਘਰ ਨੂੰ ਉਜਾੜ ਵੇਖ ਕੇ ਮੇਰਾ ਲਾਲ ਬਨਵਾਸੀ ਰਿੱਖੀ ਸਮਾਨ ਕਿਸ ਤਰ੍ਹਾਂ ਆਸਣ ਲਾ ਬੈਠਾ ਹੈ। ਸੱਚਮੁੱਚ ਇਹ ਮਾਰਗ ਨਵਾਂ ਹੈ, ਚੰਗਾ ਹੈ ਅਤੇ ਸੋਹਣਾ ਹੈ। ਵਿਛੋੜੇ ਦੇ ਸਲ ਤਾਂ ਨਹੀਂ ਸਹਿਣੇ ਪੈਂਦੇ। ਹਾਂ ਹੇ ਮੇਰੇ ਮਨ, ਸ਼ੁਕਰ ਹੈ ਲਾਲ ਨਹੀਂ ਵਿਛੜੇਗਾ, ਪਰ ਤੂੰ ਤਾਂ ਵਿਛੜਨਾ ਹੈ। ਤੂੰ ਬਿਰਧ ਹੈ, ਮਰਨ ਕਿਨਾਰੇ ਹੈ, ਮਰ ਕੇ ਤਾਂ ਵਿਛੜ ਸੇ। ਰੋ ਕੇ ਹਾਏ ਮੈਂ ਆਪਣੇ ਪਿਆਰੇ ਪੁੱਤ ਤੋਂ ਨਾ ਵਿਛੜ ਸਾਂ, ਹਾਏ ਮੈਂ ਕੀ ਕਰਾਂ, ਉਮਰਾਂ ਨਹੀਂ ਵੱਧ ਸਕਦੀ, ਸਦਾ ਦਾ ਇਹ ਜੀਉਣਾ ਹੀ ਨਹੀਂ, ਤਾਂ ਤੇ ਮਰਨਾ ਹੈ। ਮਰ ਕੇ ਅੱਗੇ ਕੀ ਹੈ, ਪਤਾ ਨਹੀਂ, ਲੇਖਾ ਦੇਣਾ ਹੈ, ਕਰਮ ਚੰਗੇ ਨਹੀਂ, ਮੋਹ ਮਾਇਆ ਦਾ ਜਾਲ ਹੈ, ਮੈਂ ਫਸੀ ਪਈ ਹਾਂ, ਕਿਵੇਂ ਛੁੱਟਾਂ, ਡੋ ਪੈ ਗਿਆ। ਜਾਗ ਕੇ ਮੈਂ ਕਿਉਂ ਭੁੱਲੀ ਫਿਰਦੀ ਹਾਂ, ਮੇਰੇ ਤਾਂ ਘਰ ਵਿੱਚ ਗੰਗਾ ਆ ਗਈ। ਜਦੋਂ ਪੁੱਤ ਨੂੰ ਕੋਈ ਦਾਤਾ ਮਿਲ ਪਿਆ ਹੈ ਜੋ ਗ੍ਰਸਥ ਵਿੱਚ ਨਿਰਵਾਣ ਕਰਦਾ ਹੈ, ਤਾਂ ਮੇਰੇ ਪੁਰ ਵੀ ਤਰੁੱਟ ਸਕਦਾ ਹੈ। ਹੈਂ, ਕਿਉਂ ਨਹੀਂ ਤਰੁੱਟ ਸਕਦਾ ਹੈ, ਜਦ ਉਹ ਆਪੇ ਹੈ ਅਤੇ ਬਿਰਧ ਹੈ, ਤਾਰਨਹਾਰ। ਕਲਿਆਣ ਅਸਾਂ ਜੀਵਾਂ ਦੀ, ਤਦ ਫਿਰ ਮੈਂ ਜਿਹੀ ਵੀ ਤਰ ਸਕੇਗੀ। ਹੈਂ, ਮੈਂ ਸਵੇਰੇ ਲਾਲ ਨਾਲ ਗੱਲਾਂ ਕਰਾਂ, ਜੇ ਮੇਰਾ ਵੀ ਕੁਛ ਬਣ ਸਕੇ। ਮੇਰੇ ਅੰਦਰ ਮੋਹ ਤਾਂ ਅਗਲਾ ਹੈ, ਪਾਉ ਬਹੁਤਾ ਹੈ, ਡਾਢਾ ਡੂੰਘਾ ਹੈ, ਮੇਰਾ ਵੀ ਛੁੱਟ ਸਕਸੀ, ਕੀ ਜਾਣੀਏ ਖਬਰੇ। ਪਰ ਅਵਤਾਰ ਅੱਗੇ ਕੀ ਔਖ ਹੈ, ਜੋ ਚਾਹੇ ਕਰ ਸਕੇ, ਹੋਇਆ ਜੋ ਅਵਤਾਰ। ਚੰਗਾ, ਹੁਲਾਰਾ ਖਾ ਕੇ ਕੀ ਜਾਣੀਏ, ਅੰਤ ਵੇਲੇ ਮੈਂ ਵੀ ਤਰ ਜਾਣਾ ਹੋਵੇ। ਅਸਮਾਨ ਦੇ ਤਾਰੇ ਕਿਹੇ ਸੋਹਣੇ ਹਨ, ਨੀਲ ਕਿਹਾ ਨਿਤਰਦਾ ਹੈ, ਅੰਦਰੋਂ ਚੀਤਾਂ ਵਿੱਚੋਂ ਕਿਹੀ ਝਲਕ ਸੋਹਣੀ ਪੈਂਦੀ ਹੈ। ਅੱਛਾ ਮਨ, ਉਤਾਵਲਾ ਨਾ ਹੋ ਦਿਨ ਚੜ੍ਹਨ ਦੇ। ਇਹਨੇ ਨੂੰ ਸੇਵਾਦਾਸ ਉੱਡ ਬੈਠਾ, ਕੁਛ ਪੜ੍ਹਦੇ ਇਸ਼ਨਾਨ ਕੀ ਤੁਸ, ਫਿਰ ਜਪਦਾ ਜਪਦਾ ਬੈਠ ਗਿਆ। ਇੱਧਰ ਬੁੱਢੀ ਮਾਈ ਨੂੰ ਨੀਂਦ ਨੇ ਕੁੱਟ ਲਿਆ, ਦਿਨ ਚੜ੍ਹਿਆ, ਸੇਵਾਦਾਸ ਕਾਰੇ ਗਿਆ। ਜਦੋਂ ਵਿਹਲਾ ਹੋ ਕੇ ਘਰ ਰੋਟੀ ਖਾਣ ਆਇਆ ਤਾਂ ਮਾਂ ਪਾਸ ਆ ਬੈਠੀ, ਬੱਚਾ ਲਾਲ ਮੇਰੇ ਚਿੱਤ ਸੁਖੀ ਹੈ। ਪੁੱਤ, ਹਾਂ ਮਾਂ ਮੈਂ ਸੁਖੀ ਹਾਂ। ਮਾਂ, ਅੱਜ ਕੁਛ ਉਦਾਸੀ ਵੀ ਘੱਟ ਹੈ। ਪੁੱਤ, ਹਾਂ ਮਾਂ ਅੱਜ ਚਿੱਤ ਚਰਨਾ ਕਮਲਾਂ ਵਿੱਚ ਲੱਗਾ ਰਿਹਾ ਹੈ। ਮਾਂ, ਲਾਲ ਉਹ ਦਾਤਾ ਜੀ ਜੋ ਤੈਨੂੰ ਮਿਲੇ ਹਨ, ਸਭ ਦਾ ਕਲਿਆਣ ਕਰਦੇ ਹਨ। ਪੁੱਤ, ਹਾਂ ਮਾਂ। ਮਾਂ, ਮਰਦਾਂ ਦਾ ਕਿ ਤ੍ਰੀਮਤਾਂ ਦਾ ਵੀ? ਪੁੱਤ, ਸਭ ਦਾ। ਮਾਂ, ਤ੍ਰੀਮਤਾਂ ਨੂੰ ਤਾਂ ਸਾਡੇ ਬ੍ਰਾਹਮਣ ਮੰਤਰ ਵੀ ਨਹੀਂ ਦਿੰਦੇ। ਪੁੱਤ, ਉਹ ਵਿਤਕਰਾ ਜਾਣਦੇ ਹੀ ਨਹੀਂ, ਮਰਦ ਤ੍ਰੀਮਤ ਸਭ ਨੂੰ ਪਰਮੇਸ਼ਰ ਦੀ ਚਰਨੀ ਲਾਉਂਦੇ ਹਨ। ਮਾਂ, ਅਤੇ ਬੁੱਢੀਆਂ ਠੇਰਿਆਂ ਦੀ ਵੀ? ਪੁੱਤ, ਹਾਂ ਮਾਂ, ਉਹ ਆਖਦੇ ਹਨ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ। ਮਾਂ, ਸ਼ੁਕਰ ਹੈ ਸ਼ੁਕਰ ਹੈ। ਪੁੱਤ, ਅੰਮਾ ਕੀ ਗੱਲ ਹੈ? ਮਾਂ, ਬੱਚਾ ਇਤਨੇ ਦਿਨ ਤਾਂ ਮੈਨੂੰ ਇਸ ਤੋਖਲੇ ਖਾਧਾ ਕਿ ਤੇਰੇ ਤੌਰ ਬਦਲ ਚੁੱਕੇ ਹਨ, ਕੋਈ ਕਾਰੀ ਤੀਰ ਲੱਗ ਗਿਆ ਹੈ। ਤੂੰ ਕਿਸੇ ਵੇਲੇ ਮੇਰੇ ਨਾਲ ਮੈਨਾਵਤੀ ਵਾਲਾ ਹਾਲ ਕਰਨਾ ਹੈ, ਪਰ ਕੱਲ੍ਹ ਦੀਆਂ ਗੱਲਾਂ ਤੋਂ ਮਗਰੋਂ ਇਧਰੋਂ ਠੰਡ ਪਈ ਪਰ ਹੋਰ ਲੱਗ ਉੱਠੀ, ਅਤੇ ਉਹ ਇਹ ਹੈ ਕਿ ਮੈਂ ਬਿਰਧ ਹਾਂ ਅਤੇ ਮਰਨ ਕਿਨਾਰੇ ਹਾਂ। ਮੈਂ ਮਰ ਕੇ ਲਾਲ ਤੋਂ ਵਿਛੜ ਜਾ ਸਾਂ, ਜਿਸ ਵਿਜੋਗ ਰਾਤੀ ਨੀਂਦ ਨਹੀਂ ਪੈਣ ਦਿੱਤੀ। ਕਈ ਤੰਦਣ ਤਾਣ ਸੋਚਦੀ ਨੂੰ ਛੇਕੜ ਇਸ ਗੱਲ ਧਿਆਨ ਬਣਾ ਦਿੱਤਾ ਕਿ ਖਬਰੇ ਤੇਰੇ ਦਾਤਾ ਜੀ ਮੇਰਾ ਮੋਹ ਮਾਇਆ ਦਾ ਜਾਲ ਕੱਟ ਦੇਣ, ਤਾਂ ਮੈਂ ਵੀ ਬੀਤਰਾਗ ਹੋ ਮਰਾਂ। ਇਸ ਕਰਕੇ ਪੁੱਛਿਆ ਸੀ ਕਿ ਕਿਤੇ ਮੈਂ ਬੇਲੋੜੀ ਦੀ ਵੀ ਠੌਰ ਹੈ। ਪੁੱਤ, ਅੱਖਾਂ ਮੀਟ ਕੇ ਫਿਰ ਖੋਲ੍ਹ ਕੇ, ਅੰਮਾ ਮੋਹ ਮਾਇਆ ਸੁੰਝ ਨਾਲ ਨਹੀਂ ਟੁੱਟਦੀ, ਮੋਹ ਮਮਤਾ ਤਾਂ ਸਾਡੇ ਆਪੇ ਦੀ ਕੋਈ ਤਾਕਤ ਹੈ ਜੋ ਬੇਟਿਕਾਣੇ ਲੱਗ ਰਹੀ ਹੈ। ਇਸ ਨੂੰ ਟਿਕਾਣੇ ਲਾਇਆ ਇਹ ਮਰਦੀ ਹੈ, ਨਹੀਂ ਇਹ ਮਰਦੀ ਨਹੀਂ, ਇਹ ਕਾਇਆ ਪਲਟਦੀ ਹੈ, ਰੂਪ ਵਟਾਉਂਦੀ ਹੈ। ਪਿਆਰ ਹੋ, ਪਿਆਰ ਪ੍ਰੇਮ ਬਣ ਜਾਂਦੀ ਹੈ, ਪ੍ਰੇਮ ਸਾਡਾ ਆਪਾ ਹੈ, ਪ੍ਰੇਮ ਵਾਹਿਗੁਰੂ ਹੈ, ਪ੍ਰੇਮ ਵਿਚਲੀ ਡੋਰ ਹੈ ਜੋ ਵਿਛੜੇ ਮੇਲਦੀ ਹੈ। ਸੋ ਉਹ ਦਾਤਾ ਪ੍ਰੇਮ ਹੈ, ਪ੍ਰੇਮ ਦਾਤ ਕਰਦਾ ਹੈ, ਉਹਨਾਂ ਦੇ ਚਰਨਾਂ ਨਾਲ ਪ੍ਰੇਮ ਲਾਓ। ਮੋਹ ਮਮਤਾ ਆਪੇ ਕੱਟੀ ਗਈ। ਇਹ ਮੋਹ ਜਦ ਮੈਂ ਮੇਰੀ ਨੂੰ ਲੈ ਕੇ, ਗਰਜ਼ਾਂ ਨੂੰ ਲੈ ਕੇ, ਆਪਣੱਤਾਂ ਪਾ ਕੇ ਕਿਤੇ ਲੱਗ ਜਾਂਦਾ ਹੈ, ਤਾਂ ਜਿੱਥੇ ਲੱਗਦਾ ਹੈ ਉਹਨਾਂ ਵਿੱਚ ਫਸਾ ਦਿੰਦਾ ਹੈ। ਅਤੇ ਜੇ ਇਹੋ ਮਾਲਕ ਪਰਮੇਸ਼ਰ ਵਿੱਚ ਲੱਗੇ ਤਾਂ ਸਭ ਥਾਂ ਤੋੜ ਦਿੰਦਾ ਹੈ। ਸਾਈਂ ਵਿੱਚ ਲੱਗਣਾ ਸਾਰੇ ਹੋਰ ਥਾਵਾਂ ਤੋਂ ਤਰੁੱਟ ਜਾਣਾ ਹੈ। ਮਾਂ ਵਾਰੀ ਲਾਲ ਵੇ ਫਿਰ ਸਮਝਾਵੇਂ ਨਾ ਪੁੱਤ। ਮਾਂ ਜੀ, ਰੱਬ ਵਾਹਿਗੁਰੂ ਪਰਮੇਸ਼ਰ ਸਾਡਾ ਪਿਤਾ ਹੈ, ਅਸੀਂ ਪੁੱਤਰ ਹਾਂ, ਉਸਨੂੰ ਵਿਸਾਰ ਕੇ ਜਗਤ ਵਿੱਚ ਰੁੱਝ ਗਏ ਹਾਂ। ਇਹ ਰੱਬ ਨੂੰ ਵਿਸਾਰ ਕੇ ਜਗਤ ਵਿੱਚ ਰੁੱਝਣਾ ਮੋਹ ਹੈ। ਅਸੀਂ ਵਿਸਾਰੇ ਨੂੰ ਛੱਡ ਕੇ ਰੱਬ ਦੀ ਯਾਦ ਵਿੱਚ ਲੱਗੀਏ। ਇਹ ਰੱਬ ਦੀ ਯਾਦ ਰੱਬ ਦਾ ਪਿਆਰ ਹੈ। ਜੋ ਯਾਦ ਕਰਦਾ ਹੈ ਸੋ ਯਾਦ ਕਰਦਾ ਕਰਦਾ ਪ੍ਰੇਮੀ ਹੋ ਜਾਂਦਾ ਹੈ। ਜੋ ਰੱਬ ਦਾ ਪ੍ਰੇਮੀ ਹੈ ਸੋ ਹੋਰ ਕਿਸੇ ਜਗਤ ਜੁਗਤ ਦਾ ਪ੍ਰੇਮੀ ਨਹੀਂ ਰਹਿ ਜਾਂਦਾ। ਮਾਂ ਠੀਕ, ਹੁਣ ਮੈਂ ਸਮਝੀ, 40 ਸੇਰੀ ਗੱਲ ਆਖੀ ਆ। ਪੁੱਤ ਪਰ ਇਹ ਮਾਂ ਮਿਹਰ ਹੈ ਦਾਤੇ ਦੀ। ਮਾਂ ਫਿਰ ਮੈਂ ਕਿਵੇਂ ਕਰਾਂ, ਮੇਰੇ 'ਤੇ ਵੀ ਮਿਹਰ ਕਰਾਂ, ਲੈ ਚੱਲ। ਪੁੱਤ ਮੈਂ ਲੈ ਚੱਲਦਾ ਹਾਂ, ਪਰ ਸਿਹਾਂ ਕੁਆਂ ਦਾ ਪੰਧ ਹੈ, ਰਸਤੇ ਵਿਖੜੇ ਹਨ, ਤੁਸਾਡੀ ਉਮਰਾਂ ਡਾਢੀ ਬਿਰਧ ਹੈ, ਸਰੀਰ ਸਫ਼ਰ ਦੀ ਖੇਚਲ ਝੱਲਣ ਨਹੀਂ ਲੱਗਾ। ਕਿਤੇ ਉਹ ਨਾ ਹੋਵੇ ਮੈਂ ਘਰੋਂ ਲੈ ਟੁਰਾਂ, ਅਤੇ ਤੁਹਾਡਾ ਸਰੀਰ ਰਸਤੇ ਵਿੱਚ ਦੁੱਖ ਨਾ ਚੱਲ ਸਕੇ, ਅਤੇ ਬਿਨ ਮਿਲੇ ਹੀ ਟੁਰ ਜਾਏ। ਮਾਂ ਰੋ ਕੇ, ਫਿਰ ਮੈਂ ਕਿਵੇਂ ਕਰਾਂ? ਲਾਲ ਜੀ, ਮੇਰੇ ਆਪਣੇ ਅੰਦਰ ਬੜੀ ਲਾਲਸਾ ਲੱਗ ਪਈ ਹੈ ਚਰਨ ਪਰਸਨ ਦੀ। ਪੁੱਤ ਤੁਸੀਂ ਇੱਥੇ ਘਰ ਬੈਠੇ ਹੀ ਆਰਾਧਨਾ ਕਰੋ। ਉਹ ਘੱਟ ਘੱਟ ਦੀ ਜਾਣਨ ਹਾਰ ਹਨ, ਦਿਲਾਂ ਦੇ ਪਿਆਰ ਨੂੰ ਸਮਝ ਜਾਂਦੇ ਹਨ, ਪਿਆਰ ਝਰਨਾਟਾਂ ਅੱਗੇ ਝਰਨਾਟ ਖਾ ਜਾਂਦੇ ਹਨ, ਅਤੇ ਤਰੁੱਟ ਕੇ ਪਿਰਮ ਰਸਾਂ ਦਾ ਦਾਨ ਦੇ ਦਿੰਦੇ ਹਨ। ਉਹਨਾਂ ਦੇ ਸਦਾ ਜਾਗਦੇ ਮਨ ਨੂੰ ਦੇਸ਼ ਕਾਲ ਦੀ ਕੈਦ ਬੰਨ੍ਹਦੀ ਨਹੀਂ, ਹੱਦ ਬੰਨ੍ਹੇ ਰੋਕਦੀ ਨਹੀਂ। ਜੇ ਤੁਸਾਡੀ ਆਰਾਧਨਾ ਸੱਚ ਦੀ ਹੋਊ ਤਾਂ ਇੱਥੇ ਬੈਠਿਆਂ ਮੇਰਾਂ ਦੇ ਸਾਈਂ ਮਿਹਰ ਕਰ ਦੇਣਗੇ। ਇਸ ਤਰ੍ਹਾਂ ਦੀ ਗੱਲਬਾਤ ਦੇ ਮਗਰੋਂ ਸੇਵਾਦਾਸ ਦਾ ਘਰ ਵਿੱਚ ਸਿੱਖੀ ਤੋਰਾ ਖੁੱਲ੍ਹਾ ਹੋ ਗਿਆ। ਘਰ ਸਿੱਖਾਂ ਦਾ ਪ੍ਰਸ਼ਾਦ ਕਰਨਾ, ਕੜਾ ਪ੍ਰਸ਼ਾਦ ਕਰਾਉਣਾ, ਸੰਗਰਾਂਦ, ਮੱਸਿਆ, ਗੁਰਪੁਰਬ ਨੂੰ ਕਦੇ ਇਹਨਾਂ ਦੇ ਘਰ, ਕਦੇ ਕਿਸੇ ਸਿੱਖ ਦੇ ਘਰ ਜੋੜ ਮੇਲਾ ਹੋਣਾ, ਉੱਥੇ ਮਾਈ ਨੇ ਪੁੱਤਰ ਨਾਲ ਸੇਵਾ ਵਿੱਚ ਸ਼ਾਮਲ ਹੋਣਾ, ਘਰ ਵਿੱਚ ਬਾਣੀ ਦਾ ਪਾਠ ਕੀਰਤਨ ਵੀ ਖੁੱਲ੍ਹਾ ਹੋਣ ਲੱਗ ਪਿਆ। ਮਾਈ ਨੇ ਵੀ ਜਪ ਸਾਹਿਬ ਕੰਠ ਕੀਤਾ ਅਤੇ ਪਾਠ ਆਰੰਭ ਦਿੱਤਾ। ਦਿਨ ਦਿਨ ਇਸ ਤਰ੍ਹਾਂ ਸਤਸੰਗ ਹੋਣ ਲੱਗੇ। ਜਿਉਂ ਜਿਉਂ ਮਾਈ ਨੂੰ ਬਾਣੀ, ਕੀਰਤਨ, ਸਤਸੰਗ ਦੇ ਰੰਗ ਅੰਤਰ ਆਤਮੇ ਸੁੱਖ ਦੇਣ ਲੱਗੇ ਅਤੇ ਗੁਰਦਰਸ਼ਨਾਂ ਦੀ ਤਾਂਗ ਵਧਣ ਲੱਗੀ। ਆਪਣੇ ਸਰੀਰ ਦਾ ਬੁਢੇਪਾ ਅਤੇ ਕਮਜ਼ੋਰੀ ਵੱਲੋਂ ਉਹ ਜਾਣਦੀ ਸੀ ਕਿ ਮੈਂ ਅੱਪੜ ਕੇ ਦਰਸ਼ਨ ਨਹੀਂ ਕਰ ਸਕਦੀ, ਅਤੇ ਬਾਣੀ ਭਜਨ ਪਾਠ ਕਰਕੇ ਉਹ ਆਪਣੇ ਮਨ ਦੇ ਟਿਕਾਣੇ ਤੋਂ ਆਤਮ ਸੁੱਖ ਦੀ ਪ੍ਰਾਪਤੀ ਵੀ ਜਾਣਦੀ ਸੀ। ਪਰ ਜਗਤ ਵਿੱਚ ਆਏ ਪ੍ਰਤੱਖ ਅੱਖਾਂ ਨਾਲ ਦਿਸ ਪੈਣ ਵਾਲੀ ਸੂਰਤ ਵਿੱਚ ਵਿਚਰਦੇ ਸਰੂਪ ਦੇ ਦਰਸ਼ਨਾਂ ਦੀ ਕਾਮਨਾ ਕਿਵੇਂ ਵੀ ਮਿਟ ਨਹੀਂ ਸਕਦੀ ਸੀ। ਮਾਈ ਸਤਸੰਗ ਵਿੱਚ ਜਾਂਦੀ, ਸੰਗਤ ਦੇ ਦੀਦਾਰ ਵਿੱਚ ਗੁਰੂ ਦਾ ਦੀਦਾਰ ਸੁਣਦੀ, ਸ਼ਰਧਾ ਧਾਰ ਕੇ ਵੇਖਦੀ, ਪਰ ਉਸ ਖੜਕਧਾਰੀ ਤਾਰਨਹਾਰ ਮੂਰਤੀ ਦੇ ਦਰਸ਼ਨਾਂ ਦੀ ਸਿੱਕ ਨਾ ਮਿਟਦੀ। ਇਸ ਸਿੱਕ ਦੇ ਕਾਰਨ ਅਕਸਰ ਗੁਰਮੁਖਾਂ, ਗੁਰਸਿੱਖਾਂ ਅਤੇ ਸਿੱਖਣੀਆਂ ਤੋਂ ਜਿਨ੍ਹਾਂ ਦਰਸ਼ਨ ਕੀਤੇ ਸਨ ਗੁਰੂ ਜੀ ਦੇ ਗੁਣ ਸੁਭਾਅ ਪੁੱਛਦੀ, ਅਤੇ ਗੱਲਾਂ ਵਿੱਚ ਜਦ ਕਦੇ ਉਹਨਾਂ ਦੇ ਪਤਿਤ ਪਾਵਨ ਅਤੇ ਭਗਤਾਂ ਦੇ ਪ੍ਰੇਮੀ ਹੋਣ ਦਾ ਗੁਣ ਸੁਣਦੀ ਤਾਂ ਉਸ ਦੇ ਅੰਦਰ ਨਿਰਾਸ਼ਾ ਦੇ ਮੰਡਲ ਵਿੱਚੋਂ ਇਸ ਇੱਕ ਆਸ ਚਮਕ ਉੱਠਦੀ ਕਿ ਭਾਵੇਂ ਮੈਂ ਨਿਰਬਲ ਹਾਂ, ਗਰੀਬ ਹਾਂ, ਨਿਤਾਣੀ ਹਾਂ, ਪਰ ਉਹਨਾਂ ਦਾ ਬਿਰਧ ਤਾਂ ਪਾਲਣਹਾਰ ਹੈ, ਜੋ ਮੈਂ ਜੇਈ 'ਤੇ ਵੀ ਤਰੁੱਟ ਪੈਣ ਤਾਂ ਕੀ ਅਚਰਜ ਹੈ। ਪਹਿਲੇ ਪਹਿਲ ਤਾਂ ਇਹ ਇੱਛਾ ਇਹ ਚਾਹ ਉੱਠੇ ਤਾਂ ਅੰਦਰ ਲਾ ਆਪੇ ਸ਼ਰਮ ਖਾ ਕੇ ਕਹੇ, ਤੂੰ ਗੁਰੂ ਗੁਰੂ ਜਪੀ ਚੱਲ, ਕਿਉਂ ਵਿੱਤੋਂ ਵੱਧ ਆਸਾ ਧਾਰਨਾ ਹੈ। ਪਰ ਜਿਉਂ ਜਿਉਂ ਸਿੱਖ ਦੇ ਮਨ ਨੂੰ ਸਮਾਂ ਬੀਤੇ ਸਿੱਖ ਵੱਧਦੀ ਜਾਂਦੀ ਹੈ ਅਤੇ ਆਸਾ ਮਜ਼ਬੂਤ ਹੁੰਦੀ ਜਾਂਦੀ ਹੈ। ਮਾਈ ਦਾ ਪ੍ਰੇਮ ਅਤੇ ਦਰਸ਼ਨਾਂ ਦੀ ਤਾਂਘ ਵੱਧਦੀ ਗਈ। ਜਦੋਂ ਸੁਣੇ ਕਿ ਭੀਲਣੀ ਵਰਗੀਆਂ ਨੀਚ ਜਾਤੀਆਂ ਕਰੂਪ ਤਿਆਗੀਆਂ ਦੁਖੀਆਂ ਨੂੰ ਮਨ ਦੀ ਮੁਰਾਦ ਮਿਲੀ ਸੀ, ਤਦੋਂ ਆਖੇਗੇ ਕੋਈ ਅਚਰਜ ਨਹੀਂ ਕਿ ਮੇਰੇ ਥੱਲੇ ਲੈ ਗਏ ਨੈਣ ਵੀ ਦਰਸ਼ਨ ਪਾ ਲੈਣ। ਪ੍ਰੇਮੀ ਆਖਦੇ ਹਨ ਬਾਵਰਾ ਹੁੰਦਾ ਹੈ, ਪਰ ਇਹ ਗੱਲ ਠੀਕ ਨਹੀਂ, ਕਿਉਂਕਿ ਹਰ ਬਾਵਰਾ ਪ੍ਰੇਮੀ ਨਹੀਂ ਹੁੰਦਾ। ਪ੍ਰੇਮੀ ਦਾ ਬਾਵਰਾਪਨ ਅਕਲਮੰਦੀ ਹੁੰਦੀ ਹੈ, ਜੋ ਲੋਕਾਂ ਨੂੰ ਸਮਝ ਵਿੱਚ ਨਹੀਂ ਆਉਂਦੀ। ਉਹ ਆਪਣੀ ਧੁਨ ਵਿੱਚ ਹੁੰਦਾ ਹੈ, ਧੁਨ ਦਾ ਪੱਕਾ ਹੁੰਦਾ ਹੈ ਅਤੇ ਧੁਨ ਦੀ ਸਿੱਧੀ ਲਈ ਸਭ ਕੁਝ ਕਰਦਾ ਹੈ। ਲੋਕਾਂ ਦੇ ਹਿਸਾਬ ਕਿਤਾਬ ਤੋਂ ਪਰੇ ਹੁੰਦਾ ਹੈ, ਇਸ ਲਈ ਪ੍ਰੇਮੀ ਨੂੰ ਬਾਵਰਾ ਕਹਿੰਦੇ ਹਨ। ਸੋ ਮਾਈ ਕੁਛ ਬਾਵਰੀ ਹੋ ਗਈ, ਰੂੰ ਖਰੀਦ ਲਿਆਈ, ਬੁੱਢੇ ਬਾਰੇ ਕੱਤਣ ਤੁੰਬਣ ਲੱਗੀ ਏ। ਪਰ ਮਾਈ ਕੱਤਣ ਤੁੰਬਣ ਨਹੀਂ ਲੱਗੀ, ਉਸਨੇ ਆਪਣੀ ਯਾਦ ਦਾ ਆਸਰਾ, ਗੁਣ ਗਾਉਣ ਦਾ ਵਸੀਲਾ, ਪਿਆਰ ਕਰਨ ਦਾ ਅਨੋਖਾ ਅਭਿਆਸ ਲੱਭਾ ਹੈ। ਸਾਰਾ ਦਿਨ ਇਸ ਆਹਰੇ ਲੱਗੀ ਗੁਰੂ ਗੁਰੂ ਜਪਦੀ ਰਹਿੰਦੀ ਹੈ। ਧਿਆਨ ਦੀ ਸਾਰੀ ਤਾਕਤ ਇਉਂ ਗੁਰੂ ਚਰਨਾਂ ਵਿੱਚ ਲੱਗੀ ਰਹਿੰਦੀ ਹੈ। ਪਰ ਮਾਈ ਸੋਚਾਂ ਵਿੱਚ ਨਹੀਂ, ਉਹ ਪ੍ਰੇਮ ਦੇ ਤਰੰਗ ਵਿੱਚ ਇਹ ਬਿਨਾਂ ਸਮਝੇ ਕਰ ਰਹੀ ਹੈ। ਸਮਝੇ ਤਾਂ ਬਾਵਰੀ ਕਾਹਦੀ, ਅਤੇ ਜੇ ਜੋ ਕੁਛ ਕਰਦੀ ਹੈ ਉਹ ਨਿਰਾਰਥਕ ਹੋਵੇ ਤਾਂ ਮਾਈ ਪ੍ਰੇਮਣ ਕਾਹਦੀ, ਫਿਰ ਨਿਰੀ ਬਾਵਲੀ। ਮਾਈ ਹਰ ਰੋਜ਼ ਇਸ ਆਹਰੇ ਲੱਗ ਰਹੀ ਹੈ, ਸਾਰਾ ਦਿਨ ਕਤ ਕਤ ਨਲੀਆਂ ਉਤਾਰਦੀ ਹੈ, ਸਾਰਾ ਦਿਨ ਗੁਰੂ ਗੁਰੂ ਜਪਦੀ ਹੈ, ਵਿੱਚ ਵਿੱਚ ਆਰਾਧਨਾ ਕਰਦੀ, ਅਰਦਾਸੇ ਵਿੱਚ ਗੁੰਮ ਹੋ ਜਾਂਦੀ ਹੈ ਅਤੇ ਦਿਲ ਹੀ ਦਿਲ ਆਖਦੀ ਹੈ, ਹੇ ਪ੍ਰਭੂ ਮੈਂ ਬਿਰਧਾ ਬਹੁ ਹੋਈ, ਨਹੀਂ ਸਮਰੱਥ ਗਮਨ ਕੇ ਕੋਈ, ਪੰਥ ਪਹਾੜਨ ਕੋ ਬਹੁ ਦੂਰ, ਊਚ ਨੀਚ ਥਲ ਲਖੀਅਤ ਭੂਰ, ਨਾਹੇ ਤਾਂ ਮੈਂ ਅੰਮ੍ਰਿਤਸਰ ਆਵਤ, ਨਿਜ ਕਰ ਸੋ ਅੰਬਰ ਪਹਿਰਾਵਤ, ਸ਼ਕਤਹੀਨ ਕਿਮ ਗਮਨੋ ਸੁਆਮੀ, ਸਭ ਘਟ ਵਿਆਪਕ ਅੰਤਰ ਜਾਮੀ।
ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।